दीपक जी, राजवीर जवंदा दा अज अंतम संस्कार किया गया ते राजवीर जवंदा नूं गवाउण दा दुख है जिहड़ा पंजाबी कला जगत नूं प्रेम करन वाले लोग बहुत लंबे समय तक उस दुख नूं हंडाउणगे। पर अज एक होर खबर आई है जी, हुणे कुछ देर पहलां वरिंदर घुम्मण जिहड़े 2009 दे विच 15-16 साल पहलां मिस्टर इंडिया बने सी, शाकाहारी बॉडी बिल्डर, फिल्मां दे विच भी काम किया उन्होंने, उन्हां दा देहांत हो गया जी, की होया?
बिल्कुल जी, ये एक तो बाद एक दुखदाई झटके एक तरह नाल मतलब कि फिल्म जगत नूं संगीत जगत नूं जां पंजाबी प्रेमियां नूं लग रहे ने। पहला पिंड पौना जिहड़ा जगराओं खेतर दे विच पैंदा राजवीर जवंदा होरां दा,
जी
उत्थे अज हजारां ही नमकां दी मौजूदगी दे विच ते लगभग मैं कह सकदा कि पंजाब दियां हर गलियां उदास सी, गमहीन सी। जिथे जिथे पंजाबीयत बसदी आ उत्थे उत्थे अज उदासी का आलम सीगा। ते राजवीर जवंदा नूं ओह पीर दा एक बधाई दित्ती गई ते उस नूं उहदे पुत्तर ने अग दित्ती ते उस तों बाद संस्कार किया गया। उहदी मृतक देह का लाल पग जिहड़ी उहदी फेवरेट सी उह बन्ह के उहनूं लिजाया गया, और जिहड़े ग्राउंड 'च उहने किसे समय सुपना देखिया सीगा संगीत का, है ना, जिथे उहने किसे समय पहला अखाड़ा भी लाया सी उस थां ते उहदा अंतम संस्कार किया गया। सो अज जिवें किसे समय मूसा पिंड उदास सी, उवें अज पौना उदास सी। ते पंजाबी जगत, साहित जगत, संगीत जगत, कलाकारी जगत, ते तुसीं असीं सारिआं दे मनां ते उदासी सी। पर इह तों पहलां कि अज दी रात ढलदी इक होर उदास करन वाली खबर साडे सामणे आ खलोती जिहड़ी तुसीं जिक्र कर रहे हो, बिल्कुल मतलब कि वड्डा नाम पंजाबी खेतर दा बॉडी बिल्डिंग दे विच वरिंदर घुम्मण होरां दा, मतलब ये वो नाम है जिहड़ा बॉलीवुड तक चमकिया। ते इस लई ज्यादा चमकिया कि बॉडी बिल्डिंग दे तौर दे उत्ते जरूरी नहीं कि कोई नॉन वेज खा के हो सकदा है, शाकाहारी तौर ते भी वड्डा नाम कमाया जा सकदा है। शाकाहारी बॉडी बिल्डर तौर दे उत्ते वरिंदर घुम्मण नूं ज्यादा पछाणिया जांदा सी, और इस नाते जिवें तुसीं दस्सिया कि वह मिस्टर इंडिया भी रहे ते मतलब कई बॉलीवुड फिल्मां दे नाल ना ज्यादा चर्चित रही उन्हां दी। सलमान खान दे नाल उन्होंने मेरा ख्याल Tiger 3 कहड़ी हो यही जी कोई फिल्म सी जिहड़ी उन्हें कीती सी, है ना, वो फिल्म Tiger 3 करके ज्यादा चर्चित है। अपने वो जिहड़ा उन्हां दा जिम है मॉडल टाउन दे जलंधर च रहिंदे ने, अजकल गुरदासपुर दा उन्हां दा जन्म है, 40-41 साल दी उम्र है सारी। ते वो अपने जिम दे विच कहिंदे जदों एक्सरसाइज कर रहे सी तां उन्हां नूं कोई मोढ़े दी नस दबण नाल कोई दिक्कत खड़ी हुई ते वो हस्पताल लिजांदा गया, उत्थे इलाज होया ते उन्होंने उन्होंने अमृतसर रैफर करता। अमृतसर फोर्टिस हस्पताल के कहते उन्होंने वो मोटे की नस के हवाले जो ऑपरेशन चल रहा है तो चलते ऑपरेशन दौरान उन्होंने एक नहीं दो हार्ट अटैक आए, तो जिसके कारण वो देहांत हो गया। तो उन्होंने बॉडी वापस जलंधर लियांदी जा रही है, तो एक बार फिर दुख की खबर साढ़े सामने है। सो बिल्कुल ये कई बार अजिंह खबरें थोड़ा एक तो बाद एक जो आदि ने तो झंझोड़ देंदिया ने। सो ये बड़ी पीड़ादायक जी खबर है, अजय पहले मामले च लोगों के उदासी चो निकलण की है कोई हिला वसीला नहीं बनता दिख रहा है, क्या दूजी खबर ने लपेटा मारे। सो बहुत पीड़दायक है जी। सो इस लैके हूँ सारिया धिरां उधर जलंधर कन्नी नूं वीरां कत रही ने, सोशल मीडिया से पोस्ट आने लगियां ने दुख की। सवेर तक यह खबर होर पीड़दायक रूप च साडे आकाश फैल जानी है,
जी
बहुत दुखदायक खबर सामने आई।
मैं दीपक जी चेक कर रहा सी, उम्र उन्होंने 53 साल के नेड़े दसी जा रही है वरिंदर घुम्मण
मेरे
दी
को जिहड़ी
जी।
इन्फॉर्मेशन आई है उस हिसाब नाल 41 साल की उम्र दसी है जी, हो
सो
सकता दुआ जिहड़ी भी ठीक होवे।
जी जी
बिल्कुल
जी मैं ताँ या 42 साल की उम्र भी रिपोर्ट उन्होंने हुई है बिल्कुल, पर मैं ताँ कह रहा भी कई बार, क्योंकि एक कन्फ्लिकटिंग
हाँ
इन्फॉर्मेशन है जी
बिल्कुल
ये।
हाँ स्पष्टता के मतलब कि जो साढ़े को जानकारी आई है
जी जी
मैं
जी
उसके अनुसार नाल गल
जी
करांगा,
42
41 या 42
जी
साल
जी
की उम्र।
42 साल भी उम्र रिपोर्ट हुई है बिल्कुल, तुसीं दुरुस्त फरमाया, पर नाल ही 53 साल भी उन्होंने दी उम्र रिपोर्ट की जा रही है। पर जो भी है, खबर बड़ी दुखदाई है जी ये।
जन्म उन्होंने 28 दसंबर 1982 दसाया जा रहा
अच्छा,
है जी।
82 आ, ठीक है जी, या
हाँ
फिर वो 42
हाँ
साल
जी
वाली गल ठीक हो सकती है जी, बिल्कुल।
हाँ 28 दसंबर 1982 गुरदासपुर च उन्होंने जन्म होया, ते इंग्लिश च MA तक की है, प्रोफेशनल बॉडी बिल्डर सी कहिंदे।
2027
सो
च चोणां लड़न दा भी ऐलान कीता सी जी वरिंदर घुम्मण ने। मैं ये भी पढ़ रहा सी कि उन्हां दा कहना सी चोणां लड़ांगे ते कि फिटनेस वल नौजवानां नूं लिजाण दा भी उन्होंने उपराला करना सी, इस होके दे नाल 2027 च चोणां लड़न दा भी इरादा रखदे सन।
ਬਿਲਕੁਲ, ਬਹੁਤ ਸੁਪਨੇ ਰਾਹ 'ਚ ਰਹਿ ਜਾਂਦੇ ਨੇ ਜੀ ਜਦੋਂ ਬੰਦਾ ਕੁਝ ਸੋਚਦਾ ਹੈ ਇਸੇ ਤਰ੍ਹਾਂ। ਮਤਲਬ ਉਹ ਮੈਂ ਦੇਖ ਰਿਹਾ ਸੀਗਾ ਕਿ ਜਵੰਦਾ ਹੋਰਾਂ ਦੀ ਐਕਸੀਡੈਂਟ ਤੋਂ 2 ਦਿਨ ਪਹਿਲਾਂ ਦਾ ਇੱਕ ਗੀਤ ਹੈ ਨਾ, ਉਹ ਗੀਤ ਦੇ ਵਿੱਚ ਉਹ ਪੁਲਿਸ ਵਾਲੇ ਦਾ ਰੋਲ ਨਿਭਾ ਰਹੇ ਨੇ, ਮੋਟਰਸਾਈਕਲ ਤੇ ਮੁੰਡਿਆਂ ਨੂੰ ਨਾਕੇ ਤੇ ਘੇਰ ਲਿਆ ਜਾਂਦਾ ਹੈ ਨਾ, ਪੁਲਿਸ ਉਹਨਾਂ ਨੂੰ ਕੁੱਟਦੀ ਹੈ, ਜਵੰਦਾ ਅਫਸਰ ਹੋ ਕੇ ਆ ਕੇ ਛੁਡਾਉਂਦਾ ਹੈ, ਉਹਨਾਂ ਨੂੰ ਹੈਲਮਟ ਦਿੱਤੇ ਜਾਂਦੇ ਨੇ ਕਿ ਨਾ ਮੋਟਰਸਾਈਕਲ ਤੇ ਜਾਣਾ, ਹੈਲਮਟ ਪਾ ਕੇ ਜਾਇਆ ਕਰੋ। ਮਤਲਬ ਇਹ ਥੋੜਾ ਪਤਾ ਸੀਗਾ ਕਿ 2 ਦਿਨ ਤੇ ਬਾਅਦ ਉਹਦਾ ਇਸੇ ਤਰ੍ਹਾਂ ਦਾ ਐਕਸੀਡੈਂਟ ਹੋ ਜਾਣਾ। ਸੋ ਇਸ ਲਈ ਕਈ ਵਾਰ ਸੋਚਿਆ ਕੁਛ ਹੁੰਦਾ ਤੇ ਬਣਦਾ ਕੁਛ ਹੈ ਜੀ। ਹਾਂ ਬਿਲਕੁਲ, ਇਹ ਖਬਰ ਪੀੜਦਾ ਹੈ।
ਦੀਪਕ ਜੀ, ਬਾਕੀ ਹੋਰ ਖਬਰਾਂ ਵੱਲ ਰੁਖ ਕਰਦੇ ਹਾਂ ਹੁਣ। ਤੁਸੀਂ ਕੱਲ੍ਹ ਇੱਕ ਗੱਲ ਦੱਸੀ ਸੀ ਵੀ ਟਰਾਂਸਫਾਰਮਰ ਦਾ ਹੀ ਉਦਘਾਟਨ ਕਰ ਦਿੱਤਾ ਗਿਆ ਕਿਤੇ, ਹੈ ਨਾ, ਪੰਜਾਬ 'ਚ, ਅਤੇ ਹੁਣ ਕੀ ਟਰਾਂਸਫਾਰਮਰ ਕ੍ਰਾਂਤੀ ਆਈ ਹੈ ਪੰਜਾਬ ਦੀ ਸਿਆਸਤ ਦੇ ਵਿੱਚ, ਕੀ ਚੱਲ ਰਿਹਾ?
ਦੇਖੋ, ਵੈਸੇ ਤਾਂ ਇੱਕ ਵਾਰ ਉਦਘਾਟਨ ਕ੍ਰਾਂਤੀ ਪਰਤੀ ਹੈ, ਦਰਸ਼ਕਾਂ ਸਰੋਤਿਆਂ ਦੇ ਚੇਤੇ ਹੋਣਾ ਜਦੋਂ ਇਹਨਾਂ ਨੇ ਸਿੱਖਿਆ ਕ੍ਰਾਂਤੀ ਦੇ ਬੋਰਡ ਲਾਏ ਸੀ, ਤਦ ਬਹੁਤ ਬਦਨਾਮੀ ਖੱਟੀ ਸੀ ਕਿ ਜੀ ਪਖਾਨਿਆਂ ਦੇ ਉਦਘਾਟਨ ਕਰਤੇ ਸੀ, ਪਖਾਨਿਆਂ ਦੇ ਦਰਵਾਜ਼ਿਆਂ ਦੇ ਉਦਘਾਟਨ ਕਰਤੇ ਸੀ, ਕਮਰਿਆਂ ਨੂੰ ਪੇਂਟ ਕਰਾਉਣ ਦੇ ਉਦਘਾਟਨ ਕਰਤੇ ਸੀ, ਕੰਧ ਨੂੰ ਪਲਸਤਰ ਦੇ ਉਦਘਾਟਨ ਕਰਤੇ ਸੀ, ਕੰਧਾਂ ਨੂੰ ਰੰਗ ਕਰਾਉਣ ਦੇ ਉਦਘਾਟਨ ਕਰਤੇ ਸੀ, ਮਤਲਬ ਮੁਰੰਮਤ ਦੇ ਉਦਘਾਟਨ ਕੀਤੇ ਹੈ ਨਾ। ਬੜੀ ਚਰਚਾ ਹੋਈ ਕਿ ਆਹ ਕੀ ਕਰੀ ਜਾਂਦੇ ਨੇ। ਹੁਣ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਰੀ ਸਾਡੇ ਪਿਛਲੀ ਲਾਈਨ 'ਚ ਖੜੇ ਹੁੰਦੇ ਨੇ, ਅਰਵਿੰਦ ਕੇਜਰੀਵਾਲ ਜੀ ਉਹਨਾਂ ਤੋਂ ਮੂਹਰੇ ਮੂਹਰੇ ਹੁੰਦੇ ਨੇ, ਮੁੱਖ ਮਹਿਮਾਨ ਬਣਦੇ ਨੇ ਉਹ ਸਰਕਾਰੀ ਸਮਾਗਮਾਂ ਦੇ ਵਿੱਚ, ਤੇ ਹੁਣ ਉਹ ਪੰਜਾਬ ਆਏ ਹੋਏ ਨੇ ਤੇ ਫਿਰ ਥੋਕ 'ਚ ਉਦਘਾਟਨ ਹੋ ਰਹੇ ਨੇ। ਮਤਲਬ ਕੱਲ੍ਹ ਆਪਾਂ ਗੱਲ ਕੀਤੀ ਪਾਵਰ ਸਰਪਲਸ ਦੇ ਨਾਂ ਦੇ ਉੱਤੇ ਜਲੰਧਰ 'ਚ ਉਦਘਾਟਨ ਹੋਇਆ, ਫਿਰ ਅੱਜ ਬਠਿੰਡੇ ਚਲੇ ਗਏ ਜੀ, ਕਹਿੰਦੇ ਜੀ ਲਓ ਜੀ ਅਸੀਂ ਥੋਕ ਦੇ ਵਿੱਚ ਸੈਂਕੜਿਆਂ ਦੇ ਵਿੱਚ ਜਿਹੜੇ ਸਟੇਡੀਅਮ ਨੇ ਜੀ ਉਹਨਾਂ ਦਾ ਨੀਂਹ ਪੱਥਰ ਰੱਖਤਾ ਜੀ, ਹੁਣ ਦੇਖਿਓ ਜੀ ਖੇਡ ਮੈਦਾਨ ਨੇ ਬਣ ਜਾਣੇ ਆ ਪੰਜਾਬ 'ਚ ਸਾਰੇ। ਫਿਰ ਸ਼ਾਮ ਤੱਕ ਆਉਂਦੇ ਆਉਂਦੇ ਟੈਗੋਰ ਥੀਏਟਰ ਆ ਗਏ ਜੀ ਚੰਡੀਗੜ੍ਹ, ਕਿ ਲਓ ਜੀ ਅਸੀਂ ਤਾਂ ਯੂਨੀਵਰਸਿਟੀਆਂ ਕਾਲਜਾਂ ਦੀ ਫਿਜ਼ਾ ਬਦਲਣ ਲੱਗੇ ਹਾਂ, ਇਹ ਹੁਣ ਬੱਚੇ ਪੜ੍ਹ ਕੇ ਨੌਕਰੀਆਂ ਨਹੀਂ ਲੱਭਿਆ ਕਰਨਗੇ ਤਾਂ ਨੌਕਰੀਆਂ ਦਿਆ ਕਰਨਗੇ ਜੀ, ਅਸੀਂ ਅਜਿਹਾ ਐਪ ਲਿਆ ਤਾਂ ਬਿਜ਼ਨਸਮੈਨ ਬਣ ਜਾਣਗੇ ਜੀ ਸਾਰੇ, ਹੈ ਨਾ। ਤੇ ਉਹ ਜੇ ਪ੍ਰਧਾਨ ਮੰਤਰੀ ਦਾ ਪੇਪਰ ਹੁੰਦਾ, ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਵੀ ਦੇ ਦੇਣਾ ਸੀ, ਫਿਰ ਤਾਂ ਆਪਾਂ ਸਾਰੇ ਹੀ ਬਣ ਜਾਂਦੇ ਜੀ,
ਜੀ
ਉਹ ਤਾਂ ਬਿਨਾਂ ਕਿਤਾਬਾਂ ਪੜ੍ਹੀ ਪ੍ਰਧਾਨ ਮੰਤਰੀ ਬਣ ਗਏ। ਮਤਲਬ ਇਹੋ ਜਿਹੀਆਂ ਗੱਲਾਂ, ਉਦਘਾਟਨੀ ਸੀਜ਼ਨ ਆ ਗਿਆ। ਪਰ ਉਹ ਕੱਲ੍ਹ ਵਾਲੀ ਜਿਹੜੀ ਪਹਿਲੂ ਸੀਗਾ ਕਿ ਜੀ ਤੁਸੀਂ ਜਿਹੜੀ ਕ੍ਰਾਂਤੀ ਲਿਆਂਦੀ ਆ ਅਸੀਂ ਜੀ, ਜਾਂ ਪਾਵਰ ਸਰਪਲਸ ਦੀ ਗੱਲ ਕੀਤੀ ਹੈ ਜੀ, ਜਾਂ ਅਸੀਂ ਨਵੀਆਂ ਕੇਬਲਾਂ ਪਾ ਦੇਣੀਆਂ ਜੀ, ਇੰਨੇ ਹਜ਼ਾਰਾਂ ਕਿਲੋਮੀਟਰ ਜਿਹੜੀਆਂ ਅੱਜ ਤੱਕ ਨਹੀਂ ਕਦੇ ਪੰਜਾਬ 'ਚ ਪਈਆਂ, ਉਹ ਮਤਲਬ ਲੋਕਾਂ ਨੂੰ ਇਹ ਚਾਇਆ ਗਿਆ ਕਿ ਅੱਜ ਤੱਕ ਕਦੇ ਬਿਜਲੀ ਦੇ ਮਾਮਲੇ 'ਚ ਕੁਛ ਕੰਮੇ ਨਹੀਂ ਹੋਏ, ਹੁਣ ਅਸੀਂ ਕਰਨ ਜਾ ਰਹੇ ਹਾਂ। ਤੇ ਉਹ ਤੋਂ ਬਾਅਦ ਅਚਾਨਕ ਇੱਕ ਤੈਅ ਸ਼ਡਿਊਲ ਸੀ, ਮਤਲਬ ਕੱਲ੍ਹ ਜਦੋਂ ਆਪਾਂ ਗੱਲ ਕਰ ਰਹੇ ਸੀ, ਮੇਰੇ ਕੋਲ ਡੇਰਾ ਬਸੀ ਜਾਂ ਬਸੀ ਪਠਾਣਾ ਦੀ ਸ਼ਾਇਦ ਉਹ ਤਸਵੀਰ ਸੀ ਕਿ ਬਸੀ ਪਠਾਣਾ ਦੀ ਸੀ ਜਿਹੜੀ, ਜਿਹਦੇ ਹਵਾਲੇ ਆਪਾਂ ਕੱਲ੍ਹ ਗੱਲ ਕਰ ਰਹੇ ਸੀ, ਪਰ ਅੱਜ ਦਿਨ ਚੜ੍ਹਦਿਆਂ ਨੂੰ ਤਾਂ ਜੀ ਸੈਂਕੜਿਆਂ ਹੋ ਗਈਆਂ, ਦਿਨ ਢਲਦਿਆਂ ਤੱਕ ਤਾਂ ਦਰਜਨਾਂ ਇਹੀਆਂ ਫੋਟੋਆਂ ਸਾਹਮਣੇ ਆ ਗਈਆਂ ਕਿ ਆਹ ਵੀ MLA ਉਦਘਾਟਨ ਕਰ ਰਿਹਾ, ਆਹ ਵੀ MLA ਉਦਘਾਟਨ ਕਰ ਰਿਹਾ, ਟਰਾਂਸਫਾਰਮਰਾਂ ਦੇ ਉਦਘਾਟਨ।
ਜੀ
ਮਤਲਬ ਪੰਜਾਬ 'ਚ ਪਹਿਲੀ ਵਾਰ ਦੇਖਿਆ ਉਹਨਾਂ ਲੋਕਾਂ ਨੇ ਟਰਾਂਸਫਾਰਮਰ ਮੇਲਾ ਦਾ ਅੱਜ ਦੀ ਤਰੀਕ 'ਚ, ਇਹ ਤੋਂ ਬੜਾ ਇਨਕਲਾਬ, ਇਹ ਤੋਂ ਬੜਾ ਬਦਲਾਅ ਸ਼ਾਇਦ ਪੰਜਾਬ 'ਚ ਆਇਆ ਹੀ ਨਾ ਹੋਵੇ ਤੋਂ ਪਹਿਲਾਂ।
ਜੀ
ਮੈਨੂੰ ਤਾਂ ਫਿਕਰ ਇਹ ਹੈ ਕਿ ਕੱਲ੍ਹ ਨੂੰ ਗਲੀਆਂ ਮੁਹੱਲਿਆਂ ਦੇ ਸਟਰੀਟ ਲਾਈਟਾਂ ਦੇ ਬੱਲਬਾਂ ਦੇ ਉਦਘਾਟਨ ਨਾ ਕਰਨ ਲੱਗ ਜਾਣੇ। ਮਤਲਬ ਕੀ ਦੱਸਣਾ ਚਾਹੁੰਦੇ ਹੋ ਤੁਸੀਂ? ਇਹ ਦਿੱਲੀ ਵਾਲਾ ਮਾਡਲ ਹੈ ਨਾ ਜਿਹੜਾ, ਇਹ ਸ਼ਹਿਰੀਕਰਨ ਕਿਸੇ ਗਲੀ ਮੁਹੱਲੇ ਦੇ ਹਿਸਾਬ ਨਾਲ ਚੱਲਦਾ ਹੋਣਾ, ਪੰਜਾਬ 'ਚ ਨਹੀਂ ਚੱਲਣਾ। ਦਿੱਲੀ ਵਾਲਿਆਂ ਦੀ ਸਕ੍ਰਿਪਟ ਪੜ੍ਹਨੀ ਬੰਦ ਕਰਨੀ ਪੈਣੀ ਹੈ।
ਜੀ
ਇੱਥੇ ਪੰਜਾਬ ਦੇ ਵਿੱਚ ਬੀਬੀ ਹੈ ਜੀ ਅਨਮੋਲ ਗਗਨ ਮਾਨ, ਖਰੜ ਤੋਂ MLA ਆ, ਤੇ ਉਹ ਅੱਜ ਗ੍ਰਿਡ 'ਚ ਜਾ ਕੇ ਘੁੰਮ ਫਿਰ ਕੇ, ਲਓ ਜੀ ਉਹੀ ਪੁਰਾਣਾ ਗ੍ਰਿਡ ਹੈ, ਕਈ ਥਾਵਾਂ ਤੇ ਉਹੀ ਪੁਰਾਣੇ ਟਰਾਂਸਫਾਰਮਰ ਨੇ, ਹੈ ਨਾ, ਬਸ ਹਾਰ ਨਵੇਂ ਤੇ ਰੀਬਨ ਨਵਾਂ। ਕੀ ਦਿਖਾਉਣਾ ਚਾਹੁੰਦੇ ਹੋ?
ਜੀ
ਕੀ ਪੰਜਾਬ 'ਚ ਬਿਜਲੀ ਨਵੀਂ ਆਈ ਹੈ ਜੀ? ਜੇ ਉਹਦੀ ਮੁਰੰਮਤ ਦਾ ਕੰਮ ਕੁਝ ਕਰ ਵੀ ਰਹੇ ਹੋ ਤਾਂ ਚੰਗੀ ਗੱਲ ਹੈ, ਥੋੜੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ।
ਜੀ
ਸੜਕਾਂ ਦੇ ਪੈਚ ਦੇ ਵੀ ਉਦਘਾਟਨ ਕਰੋਗੇ ਹੁਣ ਤੁਸੀਂ? ਦੂਜੀ ਗੱਲ, ਮੈਨੂੰ ਇਹਦੇ ਵਿੱਚੋਂ ਇੱਕ ਖਦਸਾ ਵੀ ਜਾਪਦਾ ਵੀ ਜੀ,
ਜੀ
ਜਦੋਂ ਇਹ ਜਚਾਇਆ ਜਾ ਰਿਹਾ ਕਿ ਅਸੀਂ ਜੀ ਇੰਨੀਆਂ ਕੇਬਲਾਂ ਨਵੀਆਂ ਪਾਉਣੀਆਂ, ਇੰਨੀਆਂ ਤਾਰਾਂ ਨਵੀਆਂ ਪਾਉਣੀਆਂ, ਤੇ ਉਦਘਾਟਨ ਪੁਰਾਣੀਆਂ ਚੀਜ਼ਾਂ ਦੇ ਮਾੜਾ ਮੋਟਾ ਇੱਕ ਟਰਾਂਸਫਰ ਰੱਖ ਕੇ ਕੀਤਾ ਜਾ ਰਿਹਾ, ਤਾਂ ਕਿਤੇ ਇਹ ਸਰਕਾਰੀ ਖਾਤਿਆਂ 'ਚ ਕੁਝ ਜਮ੍ਹਾਂ ਦਰਜ ਤਾਂ ਨਹੀਂ ਹੋਣਾ ਕਿ ਹਾਂ ਇੰਨਾ ਕਰੋੜ ਖਰਚ ਹੋ ਗਿਆ ਜੀ, 1 ਕਰੋੜ ਦਾ ਹਿਸਾਬ ਹੋ ਗਿਆ ਜੀ, ਕਿਉਂਕਿ ਕੱਲ੍ਹ ਉਦਘਾਟਨ ਤੇ ਗਣਾਇਆ ਤਾਂ ਇਹੀ ਗਿਆ ਕਿ 1 ਕਰੋੜ ਦੀ ਬਿਜਲੀ ਕ੍ਰਾਂਤੀ ਹੈ।
ਜੀ
ਇਹ ਟਰਾਂਸਫਾਰਮ ਕ੍ਰਾਂਤੀ ਕਿਤੇ ਪੰਜਾਬ ਨੂੰ ਖਾਤਿਆਂ ਪਈਆਂ 'ਚ ਮਹਿੰਗੀ ਨਾ ਪੈ ਜਾਵੇ। ਤੁਹਾਡੇ ਯਾਦ ਹੋਣਾ ਕਿ ਜਦੋਂ ਹੜ੍ਹਾਂ ਤੋਂ ਬਾਅਦ ਲੋਕ ਮੁਰੰਮਤ ਲਈ ਆਪ ਸਾਹਮਣੇ ਆਏ ਸੀ, ਕਈ ਸਿੱਖ ਡੇਰਿਆਂ ਨੇ, ਕਈ ਧਾਰਮਿਕ ਸੰਸਥਾਵਾਂ ਨੇ, ਕਈ NGO ਨੇ, ਪਿੰਡ ਵਾਲਿਆਂ ਨੇ ਆਪ ਮਾਰੇ, ਹੈ ਨਾ, ਕੱਚੇ ਪੱਕੇ ਪੁਲ ਬਣਾਏ, ਮਿੱਟੀ ਪਾ ਕੇ ਰੇਤੇ ਦੇ ਥੈਲੇ ਲਾਏ, ਤਾਂ ਅਧਿਕਾਰੀ ਆ ਗਏ ਸੀ ਮੰਡ, ਕਈ ਥਾਂ ਤੇ ਫੜ ਲਏ ਲੋਕਾਂ ਨੇ,
ਜੀ
ਫੀਤੇ ਲੈ ਕੇ ਮੰਡ ਰਹੇ ਸੀ, ਮਤਲਬ ਇਹਦਾ ਮਤਲਬ ਤੁਸੀਂ ਉਹ ਲੋਕਾਂ ਵੱਲੋਂ ਸਵਾਰੀ ਥਾਂ ਨੂੰ ਸਰਕਾਰੀ ਖਾਤਿਆਂ 'ਚ ਪਾਉਣਾ ਸੀ ਕਿ ਇੰਨੀ ਮਿੱਟੀ ਪਵਾਤੀ ਜੀ 1,00,000 ਦੀ,
ਜੀ
1,00,000 ਦੇ ਥੈਲੇ ਭਰਤੇ, ਸਰਕਾਰੀ ਥੈਲਿਆਂ ਦੀ ਗਿਣਤੀ ਮਿਣਤੀ ਦੱਸਦੇ ਰਹੇ ਨੇ। ਸੋ ਉੱਥੇ ਖਦਸਾ ਖੜਾ ਕਿ ਉਹ ਕਿਤੇ ਫਾਈਲਾਂ 'ਚ ਪੈਸਿਆਂ ਦਾ ਆਦਾਨ ਪ੍ਰਦਾਨ ਹੋਵੇ। ਹੁਣ ਇੱਥੇ ਟਰਾਂਸਫਾਰਮਰ ਕ੍ਰਾਂਤੀ ਦੇ ਨਾਂ 'ਤੇ ਵੀ ਕੋਈ ਵੱਡਾ ਘਪਲਾ ਤਾਂ ਨਹੀਂ ਹੋਣ ਲੱਗਿਆ, ਵੈਸੇ ਉਦਘਾਟਨ ਕ੍ਰਾਂਤੀ ਤਾਂ ਪੰਜਾਬ 'ਚ ਆਈ ਹੋਈ ਹੈ ਜੀ। ਸੋ ਚਰਚਾ ਖੂਬ ਹੈ ਆਮ ਆਦਮੀ ਪਾਰਟੀ ਦੀ ਇਸ ਹਲਕੇ ਪੱਧਰ ਦੀ ਸਿਆਸਤ ਦੀ। ਸੋ ਦੇਖਦੇ ਹਾਂ ਜੀ ਇਹ ਕਿਹੜੇ ਬੰਨੇ ਲੱਗਦੀ ਹੈ ਪੰਜਾਬ ਦਾ ਰਹਿੰਦਾ। ਵੈਸੇ ਤਾਂ ਇਹ ਤਾਂ ਦਮ ਭਰਦੇ ਸੀਗੇ, ਸ਼ਰਾਬ ਔਰ ਰੇਤ ਤੋਂ ਇੰਨਾ ਖਜ਼ਾਨਾ ਆ ਜਾਣਾ, ਇਮਾਨਦਾਰੀ ਤੋਂ ਇੰਨਾ ਪੈਸਾ ਆ ਜਾਣਾ, ਆ ਉਲਟਾ ਖਤਰਾ ਹੁੰਦਾ ਜਿੱਦਾਂ ਵੀ ਕੋਈ ਐਲਾਨ ਕਰਦੇ ਆ ਨਾ ਜੀ, ਜਦੇ ਫਿਕਰ ਪੈ ਜਾਂਦਾ ਕਿ ਆਹ ਕੀ। ਕਿਤੇ ਦੇਖ ਲਓ ਅੱਜ ਜਿਹੜਾ ਉਦਘਾਟਨ ਫੰਕਸ਼ਨ ਸੀ ਉਹਦੇ ਲਈ ਜਿੰਨੀਆਂ ਟੈਂਟ ਦੀਆਂ ਗੱਡੀਆਂ ਲੱਦ ਲੱਦ ਕੇ ਆਈਆਂ, ਸਾਰੀਆਂ ਦਿੱਲੀ ਵਾਲੀਆਂ ਆਈਆਂ ਜੀ, ਸਾਰੀਆਂ ਪਲੇਟਾਂ ਦਿੱਲੀ ਵਾਲੀਆਂ ਸੀ, ਮਤਲਬ ਟੈਂਟ ਵੀ ਦਿੱਲੀ ਤੋਂ ਆ ਰਿਹਾ। ਪੰਜਾਬ ਦਾ ਪੈਸਾ ਜਾ ਕਿੱਧਰ ਨੂੰ ਰਿਹਾ ਹਿਸਾਬ ਦੀ। ਮੈਂ ਤਾਂ ਕਹਿੰਦਾ ਟਰਾਂਸਫਾਰਮਰ ਵੀ ਜਿਹੜੇ ਇੱਕ ਦੋ ਨਵਾਂ ਰੱਖਿਆ ਜੀ, ਉਹ ਚੈੱਕ ਕਰ ਲੈਣੇ ਚਾਹੀਦੇ ਕਿ ਉਹ ਵੀ ਕਿਤੇ ਦਿੱਲੀ ਤੋਂ ਨਹੀਂ ਖਰੀਦੇ।
ਜੀ
ਇਹ
ਜੀ
ਬਹੁਤ ਕੁਛ ਹੈ, ਇਹਦਾ ਮਤਲਬ ਬੜਾ ਮਸਲਾ ਨਿਕਲੂਗਾ, ਟੋਇਆ ਪੁੱਟਿਆ ਤੇ ਨਾ ਬਹੁਤ ਕੁਛ ਨਿਕਲੂਗਾ ਉਹਦੇ ਵਿੱਚੋਂ ਦੇਖ ਕੇ ਆਉਣ ਦੇ ਦਿਨਾਂ 'ਚ।
ਤੇ ਦੀਪਕ ਜੀ ਦੱਸਿਓ, ਸੰਗਰੂਰ ਮੁੱਖ ਮੰਤਰੀ ਦੇ ਸ਼ਹਿਰ ਤੋਂ 8 ਕਾਉਂਸਲਰ ਪਾਰਟੀ ਛੱਡ ਗਏ ਨੇ ਜੀ।
ਦੇਖੋ ਵੈਸੇ ਤਾਂ ਆਪਣੀ ਕਹਾਵਤ ਹੈ ਕਿ ਜਦੋਂ ਜਹਾਜ਼ ਡੁੱਬਦਾ ਤਾਂ ਸਭ ਤੋਂ ਪਹਿਲਾਂ ਛਾਲਾਂ ਮਾਰ ਜਾਂਦੇ ਨੇ, ਹੈ ਨਾ। ਸੋ ਹੁਣ ਇਹ ਤਾਂ ਨਹੀਂ ਪਤਾ ਜੀ ਕਿ ਇਹ ਡੁੱਬਦੇ ਜਹਾਜ਼ 'ਚੋਂ ਛਾਲਾਂ ਵੱਜ ਰਹੀਆਂ ਕਿ ਜਾਂ ਸਮਝਦਾਰੀ ਹੈ ਕਿ ਡੁੱਬਣ ਤੋਂ ਪਹਿਲਾਂ ਆਪਾਂ ਮਾੜਾ ਮੋਟਾ ਜਿਹੜਾ ਕਿਨਾਰਾ ਆਵੇ ਉੱਥੇ ਉਤਰ ਜਾਈਏ। ਸੰਗਰੂਰ ਮੁੱਖ ਮੰਤਰੀ ਸਾਹਿਬ ਦਾ ਘਰ ਹੈ ਜੀ, ਹੈ ਨਾ, ਮਤਲਬ ਸਿਆਸੀ ਤੌਰ ਦੇ ਉੱਤੇ ਵੀ ਉਹਨਾਂ ਦਾ ਗੜ੍ਹ ਹੈ ਅਤੇ ਆਮ ਆਦਮੀ ਪਾਰਟੀ ਤਾਂ ਇਹਨੂੰ ਆਪਣਾ ਸਥਾਪਿਤ ਘਰ ਮੰਨਦੀ ਹੈ ਕਿ ਇੱਥੋਂ ਹੀ ਸਾਡੀ ਨੀਂਹ ਰੱਖ ਹੋਈ ਸੀ।
ਜੀ
ਉੱਥੇ ਨਗਰ ਕੌਂਸਲ ਦੀਆਂ ਜਦੋਂ ਵੋਟਾਂ ਪਈਆਂ ਸੀ ਵਿਜੇ ਜੀ, ਤਾਂ ਮਤਲਬ 29 ਵਾਰਡ ਨੇ ਜੀ, ਤੇ 29 ਵਾਰਡ ਦੇ ਵਿੱਚ ਇਹਦਾ ਮਤਲਬ 29 MC ਚੁਣੇ ਜਾਣਗੇ। 29 MCਾਂ ਦੇ ਵਿੱਚੋਂ 16 ਜਿਹਦੇ ਕੋਲ ਹੋਣਗੇ ਉਹਦਾ ਪ੍ਰਧਾਨ ਬਣਨਾ, ਬਹੁਮਤ 16 ਨਾਲ ਸਾਬਤ ਹੁੰਦਾ ਮਤਲਬ।
ਜੀ
ਹੁਣ ਹੋਇਆ ਕਿ ਵੋਟਾਂ ਪਈਆਂ ਤੇ ਇਹਨਾਂ ਦੇ 7 ਜਿੱਤੇ ਜੀ। ਹੁਣ 7 ਨਾਲ ਤਾਂ ਪ੍ਰਧਾਨ ਬਣ ਨਹੀਂ ਸਕਦਾ ਸੀ,
ਜੀ,
ਪਰ ਆਪਾਂ ਦੇਖਿਆ ਕਿ ਜਿੱਥੇ ਇਹਨਾਂ ਦੇ ਨਹੀਂ ਵੀ ਜਿੱਤੇ ਉੱਥੇ ਵੀ ਕਿਵੇਂ ਜੋੜ ਤੋੜ ਹੋਇਆ, ਸਰਪੰਚਾਂ ਪੰਚਾਂ ਤੋਂ ਲੈ ਕੇ ਨਗਰ ਨਿਗਮ ਨਗਰ ਕੌਂਸਲਾਂ ਤੱਕ, ਫਿਰ ਸੰਗਰੂਰ ਕਿਵੇਂ ਪਿੱਛੇ ਰਹਿੰਦਾ ਜੀ। ਫਿਰ ਇਹਨਾਂ ਨੇ 5 ਆਜ਼ਾਦ ਨਾਲ ਜੋੜੇ, ਹੁਣ ਉਹ
ਜੀ
ਕਿਵੇਂ ਜੁੜੇ ਮੈਨੂੰ ਨਹੀਂ ਪਤਾ ਜੀ, ਕਿ ਚੁੰਬਕ ਨਾਲ ਲੋਹਾ ਕਿਵੇਂ ਖਿੱਚਿਆ ਆਉਂਦਾ ਸਭ ਨੂੰ ਪਤਾ, ਫਿਰ ਉਹ ਕਿਵੇਂ ਸਰਕਾਰ ਨਾਲ ਖਿੱਚਿਆ ਆਇਆ ਹੋਊਗਾ ਇਹ ਸਭ ਨੂੰ ਅੰਦਾਜ਼ਾ ਹੀ ਹੈ ਨਾ। ਸੋ ਇਸ ਲਈ ਉਹ 7 ਦੇ ਨਾਲ 5 ਮਿਲਾ ਕੇ ਕਹਿੰਦੇ ਜੀ 12 ਹੋ ਗਏ। ਹੁਣ ਇਹ ਨਗਰ ਕੌਂਸਲ ਅਜਿਹੀ ਹੈ ਜਿਹਦੇ ਵਿੱਚ 2 ਵਿਧਾਨ ਸਭਾ ਹਲਕੇ ਪੈਂਦੇ ਆ,
ਜੀ,
ਇੱਕ ਅਮਨ ਅਰੋੜਾ ਸਾਹਿਬ ਵਾਲਾ ਤੇ ਇੱਕ ਨਰਿੰਦਰ ਕੌਰ ਭਰਾਜ ਵਾਲਾ, ਤੇ ਫਿਰ 2 MLA ਦੀਆਂ ਵੋਟਾਂ ਹੋ ਗਈਆਂ, 7 ਉਹ, 5 ਉਹ, ਤੋਂ 2 ਇਹ, ਤੇ 14 ਹੋ ਗਏ ਜੀ, 2 ਅਜੇ ਵੀ ਘਟਦੇ ਸੀ।
ਜੀ
ਸੋ ਪ੍ਰਧਾਨ ਚੁਣ ਤੱਕ ਜਾਂਦੇ ਜਾਂਦੇ 2 ਆਜ਼ਾਦ ਹੋਰ ਆਪਣੇ ਪਾਲੇ 'ਚ ਕਰ ਲਏ, ਤੇ ਇੰਜ ਪੂਰੇ ਮਤਲਬ 16 ਕਰਕੇ ਜੀ ਇਹਨਾਂ ਨੇ ਆਪਣਾ ਪ੍ਰਧਾਨ ਚੁਣ ਲਿਆ। ਹੁਣ ਜਦੋਂ ਪ੍ਰਧਾਨ ਚੁਣ ਲਿਆ ਤਾਂ ਉਹ ਕੰਮ ਨਾ ਕਰੇ, ਕਿਉਂ ਜੀ, ਕਹਿੰਦੇ ਉਹ ਅਮਨ ਅਰੋੜਾ ਦੇ ਖਾਤੇ 'ਚ ਪੈ ਗਿਆ, ਜਦੋਂ ਕਿ MC ਵੱਧ ਹੈ ਨਰਿੰਦਰ ਭਰਾਜ ਵਾਲੇ ਹਵਾਲੇ ਨਾਲ ਸੀਗੇ।
ਜੀ
ਹੁਣ ਉੱਥੇ ਜੀ ਕੰਮ ਨਾ ਹੋਵੇ ਤੇ ਪਾਰਟੀ ਦੇ ਅੰਦਰ ਹੀ ਬਗਾਵਤ ਹੋਣ ਲੱਗ ਪਈ ਪ੍ਰਧਾਨ ਦੇ ਖਿਲਾਫ਼। ਪਿਛਲੇ 15 ਦਿਨਾਂ ਤੋਂ 9 MCਾਂ ਨੇ ਅਲਟੀਮੇਟਮ ਦਿੱਤਾ ਉਹਨਾਂ ਆਕਾਮਾਂ ਨੂੰ ਜਿਹੜੇ ਇਹਨਾਂ ਨੂੰ ਲੈ ਕੇ ਆਏ, ਜਿਹੜੇ ਮਨਾ ਕੇ ਲਿਆਏ, ਜਿਹੜੇ ਖਰੀਦ ਫਰੋਖਤ ਕਰਕੇ ਸਮਝਾ ਕੇ ਲਿਆਏ, ਹੈ ਜਿਹੜੇ ਪਾਰਟੀ ਦੇ ਲੀਡਰ ਸੀ, MLA ਤੱਕ, ਮੰਤਰੀ ਤੱਕ, ਮੁੱਖ ਮੰਤਰੀ ਤੱਕ, ਸਭ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ, ਕਹਿੰਦੇ ਕਿਸੇ ਨੇ 15 ਦਿਨਾਂ 'ਚ ਇਹਨਾਂ ਦੀ ਸਾਰ ਨਹੀਂ ਲਈ। ਇਹਨਾਂ ਨੇ ਅਲਟੀਮੇਟਮ ਦਿੱਤਾ ਕਿ ਜੇ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਪਾਰਟੀ ਛੱਡ ਦੇਵਾਂਗੇ। ਉਹਦੇ ਬਾਵਜੂਦ ਵੀ ਕੋਈ ਨੇੜੇ ਨਹੀਂ ਆਇਆ ਜੀ, ਤੇ ਆਖਰ ਉਹਨਾਂ 9 ਚੋਂ 8 MCਾਂ ਨੇ ਆਮ ਆਦਮੀ ਪਾਰਟੀ ਛੱਡਤੀ। ਤੇ ਜੇ 16 ਚੋਂ 8 ਉੱਡ ਗਏ ਜੀ, ਹੁਣ ਬਹੁਮਤ ਤਾਂ ਹੈ ਨਹੀਂ ਗਾ, ਕੀ ਹੁਣ ਪ੍ਰਧਾਨਗੀ ਰੱਖਣੀ ਹੈ ਅਜੇ ਵੀ? ਇਹ ਦੇਖਣ ਦੀ ਗੱਲ ਵੀ ਜਿਹੜੇ MLA ਨੂੰ ਸਜ਼ਾ ਹੋਣ ਤੋਂ ਬਾਅਦ ਉਹਦੀ MLA-ਸ਼ਿਪ ਬਰਕਰਾਰ ਰੱਖ ਸਕਦੇ ਆ, ਅਕਾਲੀਆਂ ਦੇ MLA ਨੂੰ ਪੱਟ ਕੇ ਆਪਣੇ ਕੰਨੀ ਲਿਆ ਕੇ ਚੇਅਰਮੈਨ ਰੱਖ ਬਣਾ ਕੇ ਵੀ ਉਹਦੀ MLA-ਸ਼ਿਪ ਬਰਕਰਾਰ ਰੱਖ ਸਕਦੇ ਆ, ਹੈ ਨਾ। ਜਿਹੜੇ ਨਾਭੇ ਦੇ ਵਿੱਚ ਜਿਹੜੀ ਮੇਅਰ ਆ ਬੀਬੀ, ਉਹਦੇ ਘਰ ਵਾਲੇ ਦੇ ਵਰਕਸ਼ਾਪ ਦੇ ਵਿੱਚੋਂ ਜੇ ਕਿਸਾਨਾਂ ਦੀਆਂ ਚੋਰੀ ਵਾਲੀਆਂ ਟਰੈਲੀਆਂ ਮਿਲ ਸਕਦੀਆਂ, ਉਹਦੇ ਬਾਵਜੂਦ ਉਹ ਪ੍ਰਧਾਨਗੀ ਉਹਦੀ ਕਾਇਮ ਰਹਿ ਸਕਦੀ ਆ, ਫਿਰ ਹੋ ਸਕਦਾ ਇੱਥੇ 8 ਨਾਲ ਵੀ ਪ੍ਰਧਾਨਗੀ ਕਾਇਮ ਰਹਿ ਜਾਵੇ, 7 ਨਾਲ ਵੀ ਪ੍ਰਧਾਨਗੀ ਕਾਇਮ ਰਹਿ ਜਾਵੇ, ਕਿਉਂਕਿ 7 ਹੈ
ਜੀ।
ਪਰ ਸਵਾਲ ਇਹ ਹੈ ਕਿ ਜੇ ਮੁੱਖ ਮੰਤਰੀ ਦੇ ਆਪਣੇ ਘਰ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ MC ਛੱਡ ਕੇ ਜਾਣ, ਉਹ ਵੀ ਉਹ ਜਿਹਨਾਂ ਕੋਲ ਇੱਕ ਕੋਲ ਕਿਸੇ ਕੋਲ ਸੀਨੀਅਰ ਮੀਤ ਪ੍ਰਧਾਨ ਤੇ ਕਿਸੇ ਕੋਲ ਮੀਤ ਪ੍ਰਧਾਨ ਤੱਕ ਦਾ ਅਹੁਦਾ ਹੋਵੇ,
ਜੀ,
ਫਿਰ ਇਹਦਾ ਮਤਲਬ ਕੀ ਇਹ ਡੁੱਬਦੇ ਜਹਾਜ਼ 'ਚੋਂ ਛਾਲਾਂ ਵੱਜਣ ਲੱਗ ਪਈਆਂ ਜੀ।
ਦੀਪਕ ਜੀ, ਨਵੇਂ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਨਵੀਂ ਸੂਚੀ ਆਈ ਹੈ, ਕੌਣ ਕੌਣ ਹੈ ਉਸ ਸੂਚੀ ਦੇ ਵਿੱਚ?
ਬਿਲਕੁਲ ਜੀ, ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਤਾਂ ਲੰਮੇ ਸਮੇਂ ਤੋਂ ਚੁਣ ਲਏ ਗਏ ਸੀ, ਗਿਆਨੀ ਹਰਪ੍ਰੀਤ ਸਿੰਘ, ਪਰ ਅਜੇ ਤੱਕ ਉਹ ਪੂਰਾ ਢਾਂਚਾ ਨਹੀਂ ਸਾਹਮਣੇ ਲਿਆ ਸਕੇ ਸੀ। ਸੋ ਅੱਜ ਕਹਿ ਸਕਦੇ ਹਾਂ ਇੱਕ ਤਰ੍ਹਾਂ ਲਗਭਗ ਕਾਫੀ ਹੱਦ ਤੱਕ ਢਾਂਚਾ ਪੂਰਾ ਹੋ ਗਿਆ। ਅੱਜ ਪ੍ਰਧਾਨ ਸਾਹਿਬ ਨੇ ਆਪਣੇ ਦਸਖਤਾਂ ਹੇਠ 37 ਅਹੁਦੇਦਾਰਾਂ ਦੇ ਨਾਮ ਜਾਰੀ ਕੀਤੇ ਨੇ। ਵੱਡਾ ਝਟਕਾ ਮਿਲਾ ਦਾ ਉਹਨਾਂ ਪੁਰਾਣੇ ਖੁੰਡਾਂ ਨੂੰ ਲੱਗਿਆ ਜਿਹੜੇ ਕਹਿੰਦੇ ਜੀ ਸੁਧਾਰ ਲਹਿਰ ਦੇ ਨਾਂ ਤੇ ਅਸੀਂ ਬਣਾ ਕੇ ਸ਼ਿਕਾਇਤ ਵੀ ਕੀਤੀ ਤੇ ਸੁਖਬੀਰ ਬਾਦਲ ਨੂੰ ਅਸਤੀਫਾ ਦੇਣ ਲਈ ਮਜਬੂਰ ਵੀ ਕਰ ਲਿਆ, ਅਕਾਲ ਤਖਤ ਸਾਹਿਬ ਤੇ ਤਨਖਾਹ ਵੀ ਲੱਗ ਗਈ, ਹੈ ਚਲੋ ਆਪ ਵੀ ਉਹਦੇ ਕਟਹਿਰੇ 'ਚ ਆਏ ਉਹ ਸਾਰੇ, ਤੇ ਉਹ ਤੋਂ ਬਾਅਦ ਜੀ ਪੁਨਰ ਸੁਰਜੀਤ ਅਕਾਲੀ ਦਲ ਨਵੇਂ ਰੂਪ 'ਚ ਸਾਹਮਣੇ ਆ ਗਿਆ। ਵੈਸੇ 2 ਦਸੰਬਰ ਨੂੰ ਤਾਂ ਬੀਜੇ ਜੀ ਹੁਕਮ ਤੈਅ ਹੋ ਗਿਆ ਸੀ ਕਿ ਸਾਰੇ ਚੁੱਲ੍ਹੇ ਸਮੇਟ ਕੇ ਇੱਕ ਅਕਾਲੀ ਦਲ ਬਣਨਾ, ਪਰ ਹੁਣ ਸਹੀ ਰੂਪ 'ਚ ਸਥਾਪਿਤ ਰੂਪ 'ਚ 2 ਅਕਾਲੀ ਦਲ ਨੇ, ਇੱਕ ਸੁਖਬੀਰ ਬਾਦਲ ਵਾਲਾ ਉਸੇ ਤਰ੍ਹਾਂ ਕਾਇਮ ਹੈ ਤੇ ਇੱਕ ਇਹ ਕਹਿੰਦੇ ਜੀ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਨਾਲ ਨਵਾਂ ਬਣਾ ਲਿਆ
ਜੀ।
ਹੁਣ ਨਵੇਂ ਬਣੇ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਬਾਰੇ ਇਹ ਸੀਗਾ ਵੀ ਇਹ ਤਾਂ ਧਾਰਮਿਕ ਬੰਦੇ ਨੇ ਜੀ, ਬਾਦਲ ਧਿਰ ਨੇ ਖਾਸ ਕਰਕੇ ਇਹਨੂੰ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਇਹਨੂੰ ਰਾਜਨੀਤਿਕ ਸੂਝਬੂਝ ਕਿੱਥੇ ਜੀ, ਇਹਨੂੰ ਕੀ ਪਤਾ ਜੀ, ਪਾਠ ਕਰਨਾ ਹੋਰ ਗੱਲ ਹੈ ਜੀ, ਹੈ ਨਾ, ਹੈ ਤੇ ਚਲੋ ਜੀ। ਪਰ ਜਦੋਂ ਪ੍ਰਧਾਨਗੀ ਆਉਂਦੀ ਹੈ ਤੇ ਸਿਆਸਤ ਵੀ ਆ ਜਾਂਦੀ ਹੈ ਵੀ ਨਾਲ,
ਜੀ
ਤੇ ਵੈਸੇ ਵੀ ਪੰਥਕ ਤੌਰ ਤੇ ਦੇਖਿਆ ਜਾਵੇ ਤਾਂ ਮੀਰੀ ਪੀਰੀ ਦਾ ਸਿਧਾਂਤ ਹੈਗਾ ਜੀ ਸਿੱਖ ਸਿਧਾਂਤ ਦੇ ਵਿੱਚ ਤਾਂ। ਸੋ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਅੱਜ ਜਦੋਂ ਸੂਚੀ ਜਾਰੀ ਕੀਤੀ, ਉਹ ਨਾ ਚੰਦੂ ਮਾਜਰਾ ਹੋਰੀ ਲੱਭੇ, ਨਾ ਰੱਖੜਾ ਲੱਭੇ, ਨਾ ਬੀਬੀ ਜਗੀਰ ਕੌਰ ਲੱਭੀ, ਕੋਈ ਨਾਂ ਨਹੀਂ ਲੱਭੇ ਇਹੋ ਜਿਹੇ ਜਿਹੜੇ ਸੁਧਾਰ ਲਹਿਰ ਵਾਲੇ ਚਿਹਰੇ ਸੀ, ਉਹ ਕੋਈ ਨਹੀਂ ਲੱਭੇ,
ਜੀ
ਉਹ ਬਾਹਰ ਨੇ। ਜਿਹੜੇ ਉਹਨਾਂ ਦੇ ਪਰਿਵਾਰਕ ਜੀ ਸ਼ਾਮਿਲ ਕੀਤੇ ਨੇ ਉਹ ਵੀ ਐਂ ਜੇ ਸ਼ਾਮਿਲ ਕੀਤੇ ਨੇ ਜਿਵੇਂ ਕਿਸੇ ਨੂੰ ਪਤਾ ਨਹੀਂ ਲੱਗਣਾ, ਜਦੋਂ ਕਿ ਸਾਰਿਆਂ ਨੂੰ ਪਤਾ ਲੱਗ ਜਾਣਾ ਕਿ ਉਹ ਵੀ ਸ਼ਾਮਿਲ ਨੇ। ਚੰਦੂ ਮਾਜਰੇ ਦਾ ਜੇ ਮੁੰਡਾ ਸ਼ਾਮਿਲ ਹੈ ਤਾਂ ਉਹਦੇ ਨਾਂ ਨਾਲ ਚੰਦੂ ਮਾਜਰਾ ਨਹੀਂ ਸਨੌਰ ਲਿਖਿਆ, ਜੇ ਬੀਬੀ ਜਗੀਰ ਕੌਰ ਉਹਨਾਂ ਦਾ ਜਵਾਈ ਸ਼ਾਮਿਲ ਕੀਤਾ ਤਾਂ ਉਹਦਾ ਨਾਂ ਲਿਖਿਆ।
ਜੀ
ਸੋ ਢੀਂਡਸਿਆਂ ਦਾ ਮੁੰਡਾ ਵੀ ਹੈਗਾ, ਇੱਦਾਂ ਲੀਡਰ ਤਾਂ ਹੈਗੇ। ਚਲੋ ਪਰ ਇਹਦੇ ਨਾਲ ਕਈ ਸਵਾਲ ਵੀ ਖੜੇ ਹੋ ਗਏ। ਇੱਕ ਸਵਾਲ ਤਾਂ ਇਹ ਖੜਾ ਹੋਇਆ ਵੀ ਕਿ ਘੱਟੋ ਘੱਟ ਪੁਨਰ ਸੁਰਜੀਤ ਅਕਾਲੀ ਦਲ ਆਪਣੇ ਆਪ ਨੂੰ ਬਾਦਲ ਧਿਰ ਤੋਂ ਵੱਖਰਾ ਦਿਖਾ ਰਿਹਾ ਕਿ ਜੀ ਆਹ ਦੇਖੋ ਅਸੀਂ ਤੁਹਾਡੇ ਵਾਂਗ ਉਹ ਅਹੁਦੇਦਾਰ ਨਹੀਂ ਰੱਖੇ ਜਿਹੜੇ ਤੁਹਾਡੇ ਕੋਲ ਨੇ, ਜਿਵੇਂ ਸੁਖਬੀਰ ਬਾਦਲ ਤੇ ਸਵਾਲ ਖੜਾ ਜਾਂ ਹੋਰ ਕੁਝ ਲੀਡਰ ਅਜਿਹੇ ਨੇ ਕਿ ਜਿਨ੍ਹਾਂ ਬਾਰੇ ਕਿਹਾ ਗਿਆ ਸੀ ਕੱਲ ਤੱਕ ਸਾਹਿਬ ਤੋਂ ਕਿ ਤੁਸੀਂ ਹੁਣ ਅਗਵਾਈ ਕਰਨ ਦੇ ਕਾਬਿਲ ਨਹੀਂ, ਉਹਨਾਂ ਚੋਂ ਹੀ ਜਿਹੜੇ ਚਿਹਰੇ ਇੱਧਰ ਸੀ ਉਹਨਾਂ ਨੂੰ ਨਾਂ ਨਹੀਂ ਲਿਆ ਕੇ ਇਹਨਾਂ ਨੇ ਆਪਣੇ ਆਪ ਨੂੰ ਵੱਖਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।
ਜੀ
ਉਹਦੇ ਨਾਲ ਹੀ ਇਹਨਾਂ ਨੇ ਲਗਭਗ ਹਰ ਧਿਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਅੱਜ ਦੀ ਜਿਹੜੀ ਇਹ ਸੂਚੀ ਹੈ ਜੇ ਮੈਂ ਇਹਦੇ ਵਿੱਚ ਦੇਖਾਂ, ਜਿਹੜੇ 37 ਨਾਮ ਐਲਾਨੇ ਨੇ ਉਹਨਾਂ ਦੇ ਵਿੱਚ ਜਿਹੜੇ ਮੁੱਢਲੇ ਕੁਝ ਨਾਮ ਨੇ ਉਹ ਜ਼ਰੂਰ ਗੌਰ ਮੰਗਦੇ ਨੇ, ਧਿਆਨ ਮੰਗਦੇ ਨੇ। ਵੈਸੇ ਤਾਂ ਆਪਾਂ ਜੇ ਚਾਹੀਏ 37 ਨਾਮ ਵੀ ਪੜ੍ਹ ਸਕਦੇ ਹਾਂ, ਸਣੇ ਪ੍ਰਧਾਨ ਸਾਹਿਬ 38 ਨਾਮ ਬਣਦੇ ਨੇ। ਪਰ ਜੇ ਮੈਂ ਮੋਟੇ ਤੌਰ ਤੇ ਦੇਖਾਂ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਜੀ ਜਿਹੜੇ ਸਰਪ੍ਰਸਤ ਬਣਾਏ ਨੇ 4,
ਜੀ
ਉਹ 'ਚ ਬਾਬਾ ਸਰਬਜੋਤ ਸਿੰਘ ਬੇਦੀ ਜੀ ਨੇ, ਉਹਦੇ ਵਿੱਚ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਨੇ, ਉਹਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਸਾਬਕਾ ਜਿਹੜੇ ਜਥੇਦਾਰ ਸਾਹਿਬ ਨੇ, ਹੈ ਸਰਦਾਰ ਰਵਿੰਦਰ ਸਿੰਘ ਨੇ, ਇਹ 4 ਸਰਪ੍ਰਸਤ ਬਣਾਏ ਨੇ, ਹੈ ਨਾ। ਇਹ 'ਚੋਂ ਰਵਿੰਦਰ ਤਾਂ ਸਿੱਧੇ ਰਾਜਨੀਤਿਕ ਪਿੜ ਤੋਂ ਆਉਂਦੇ ਨੇ, ਬਾਕੀ ਉਹ 3 ਧਾਰਮਿਕ ਖੇਤਰ ਤੋਂ ਆਉਂਦੇ ਨੇ, ਪਰ ਤਾਂ ਵੀ ਗਾਹੇ ਬਗਾਏ ਬਾਬਾ ਬੇਦੀ ਹੋਰਾਂ ਦਾ ਰਾਬਤਾ ਤਾਂ ਰਾਜਨੀਤਿਕ ਤੌਰ ਤੇ ਰਿਹਾ।
ਜੀ
ਸੀਨੀਅਰ ਮੀਤ ਪ੍ਰਧਾਨ ਦੇ ਵਿੱਚ ਲਗਭਗ ਸਾਰੇ ਜਾਣੇ ਪਛਾਣੇ ਨਾਂ ਨੇ, ਗੋਬਿੰਦ ਸਿੰਘ ਲੌਂਗੋਵਾਲ ਨੇ, ਸੁੱਚਾ ਸਿੰਘ ਛੋਟੇਪੁਰ ਨੇ, ਆਦੇਸ਼ ਪ੍ਰਤਾਪ ਸਿੰਘ ਕੈਰੋ ਨੇ, ਮਨਪ੍ਰੀਤ ਸਿੰਘ ਅਯਾਲੀ ਹੈ, ਗਗਨਦੀਪ ਸਿੰਘ ਬਰਨਾਲਾ ਏ, ਇਕਬਾਲ ਸਿੰਘ ਝੁੰਦਾ ਏ, ਸੁਰਿੰਦਰ ਸਿੰਘ ਭੁੱਲੇ ਰਾਠਾ ਏ ਤੇ ਭਾਈ ਮਨਜੀਤ ਸਿੰਘ। ਇਹ 8 ਨਾਂ ਜਿਹੜੇ ਸੀਨੀਅਰ ਮੀਤ ਪ੍ਰਧਾਨ ਵਜੋਂ ਨੇ, ਤੇ ਪ੍ਰਮੁੱਖ ਤੌਰ ਤੇ ਜਿਹੜਾ ਸਭ ਤੋਂ ਵੱਡਾ ਨਾਂ ਹੁੰਦਾ ਜੀ ਮੰਨਿਆ ਜਾਂਦਾ ਉਹ ਹੁੰਦਾ 71 ਜਨਰਲ ਦਾ, ਪ੍ਰਧਾਨ ਤੋਂ ਬਾਅਦ ਜੇ ਕੋਈ ਸਭ ਤੋਂ ਵੱਧ ਤਾਕਤਵਰ ਨਾਂ ਹੁੰਦਾ ਉਹ 71 ਜਨਰਲ ਦਾ ਹੁੰਦਾ, ਉਹ ਹੈ ਜੀ ਗੁਰਪ੍ਰਤਾਪ ਸਿੰਘ ਬਡਾਲਾ। ਤੇ ਮੀਤ ਪ੍ਰਧਾਨ ਜਿਹੜੇ ਨੇ ਉਹਨਾਂ 'ਚ ਸੰਤਾ ਸਿੰਘ ਉਮੈਦਪੁਰ ਹੈਗੇ ਨੇ, ਸਰਵਣ ਸਿੰਘ ਫਲੌਰ ਹੈਗੇ ਨੇ, ਸਰਬਜੀਤ ਸਿੰਘ ਡੁੰਬਾਲੀ ਡੁੰਮੇਵਾਲੀ ਹੈਗੇ ਨੇ, ਮਹਿੰਦਰ ਸਿੰਘ ਹੁਸੈਨਪੁਰ ਹੈਗੇ ਨੇ, ਜਰਨੈਲ ਸਿੰਘ ਕਰਤਾਰਪੁਰ, ਪਰਮਜੀਤ ਕੌਰ ਗੁਲਸ਼ਨ ਹੈ, ਮਹਿੰਦਰਪਾਲ ਸਿੰਘ ਬਨਾਕਾ। ਸੋ ਇਹ ਕੁਝ ਨਾਮ ਹੈਗੇ ਨੇ ਜੀ। ਇਸੇ ਤਰ੍ਹਾਂ ਮਤਲਬ ਬੀਬੀ ਕਿਰਨਜੋਤ ਕੌਰ ਨੇ ਜਿਹੜੇ ਉਹਨਾਂ ਨੂੰ ਜਨਰਲ ਸਕੱਤਰਾਂ 'ਚ ਰੱਖਿਆ, ਉਹ ਵੀ 8 ਨੇ ਜਨਰਲ ਸਕੱਤਰਾਂ ਦੇ ਨਾਮ। ਇਸੇ ਤਰ੍ਹਾਂ ਜਥੇਬੰਦਕ ਸਕੱਤਰ ਰੱਖੇ ਨੇ 6, 2 ਵਪਾਰ ਵਿੰਗ 'ਚ ਬੰਦੇ ਰੱਖੇ ਨੇ, 37 ਨਾਂ ਨੇ ਜੀ। ਪਰ ਇਹ ਸਾਰੀ ਸੂਚੀ 'ਚ 2 ਕੁ ਨਾਮ ਹੀ ਬੀਬੀਆਂ ਦੇ ਲੱਭਦੇ ਨੇ
ਜੀ,
ਤੇ 1-2 ਨਾਮ ਹੀ ਜਿਹੜੇ SCBC ਭਾਈਚਾਰੇ 'ਚੋਂ ਕੁਝ ਲੱਭਦੇ ਨੇ। ਸੋ ਉਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ ਕਿ ਜਿਹੜੇ ਇਹ ਕਹਿੰਦੇ ਸੀਗੇ ਕਿ ਅਸੀਂ ਵੱਖਰੇ ਵਿੰਗ ਨਹੀਂ ਬਣਾਉਣੇ, ਮੁੱਖ ਧਾਰਾ ਦੇ 'ਚ ਉਹਨਾਂ ਨੂੰ ਬਰਾਬਰ ਸਥਾਨ ਦੇਵਾਂਗੇ, ਉਹਨੂੰ ਲੈ ਕੇ ਕੋਈ ਸਵਾਲ ਉੱਠ ਸਕਦਾ ਹੈ ਬੀਬੀਆਂ ਨੂੰ ਬਣਦਾ, ਇੱਕ ਪਾਸੇ ਭਾਰਤੀ ਸੰਸਦ ਤੱਕ ਸਵਾਲ ਉੱਠਦਾ ਕਿ 33ਵੀਂ ਸਦੀ ਜ਼ਰੂਰ ਉਹਨਾਂ ਲਈ ਹੈ ਨਾ ਤੈਅ ਹੋਵੇ ਕੋਟਾ, ਸੋ ਉਹਦੇ ਹਵਾਲੇ ਨਾਲ ਵੀ। ਸੋ ਇਹ ਕੁਝ ਨੁਕਤੇ ਹੈਗੇ ਨੇ, ਪਰ ਫਿਰ ਵੀ ਬਾਦਲ ਧਿਰ ਲਈ ਸਵਾਲ ਜ਼ਰੂਰ ਖੜੇ ਕਰ ਦਿੱਤੇ ਨੇ ਇਸ ਨਵੀਂ ਸੂਚੀ ਨੇ ਕਿ ਲਓ ਜੀ ਅਸੀਂ ਤਾਂ ਪੁਰਾਣੇ ਖੁੰਡ ਜਾਂ ਦਾਗੀ ਚਿਹਰਿਆਂ ਨੂੰ ਇੱਕ ਪਾਸੇ ਕੀਤਾ,
ਜੀ
ਤੇ ਪਰ ਕੁਝ ਚਿਰਾਂ ਕਹਿੰਦੀਆਂ ਕਿ ਸੂਚੀਆਂ ਚੋਂ ਹੀ ਬਾਹਰ ਨੇ ਉਹ, ਬੈਠਕਾਂ ਚੋਂ ਬਾਹਰ ਨਹੀਂ ਹੋਣ ਵਾਲੇ, ਉਹ ਚਲਾਉਣਗੇ ਤਾਂ ਸਹੀ ਆਪਣੀ,
ਜੀ
ਉਹ ਐਂ ਕਿਨਾਰੇ ਹੋ ਕੇ ਬੈਠਣ ਵਾਲੇ ਨਹੀਂ। ਤੇ ਦੂਜੇ ਕੁਝ ਕਹਿੰਦੇ ਕਿ ਅਜੇ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਆਉਣੀ ਹੈ, ਇਹ ਸਾਰੇ ਨਾਮ ਤੁਹਾਨੂੰ ਉਹਦੇ ਵਿੱਚ ਲੱਭ ਸਕਦੇ ਨੇ, ਸੋ ਉਹਦਾ ਵੀ ਇੰਤਜ਼ਾਰ ਕਰ ਲਾਂਗੇ ਜੀ। ਪਰ ਹੁਣ ਇਹ ਪ੍ਰੀਖਿਆ ਦੀ ਘੜੀ ਹੈ, ਤਰਨ ਤਾਰਨ ਦੀ ਜ਼ਿਮਨੀ ਚੋਣ, ਤੇ ਉਸ ਤੋਂ ਬਾਅਦ ਪੰਜਾਬ ਦੇ ਉਹ ਮੁੱਦੇ, ਹੁਣ ਢਾਂਚਾ ਬਣ ਗਿਆ, ਹੁਣ ਹਰ ਮੁੱਦੇ ਤੇ ਤੁਹਾਨੂੰ ਲੜਦਿਆਂ ਖੜਦਿਆਂ ਅੜਦਿਆਂ ਦੇਖਣਾ ਪੈਣਾ। ਸੋ ਦੇਖਦੇ ਹਾਂ ਜੀ ਪੁਨਰ ਸੁਰਜੀਤ ਅਕਾਲੀ ਦਲ ਬਾਦਲ ਧਿਰ ਨਾਲ ਵੀ ਕਿਵੇਂ ਚੈਲੰਜ ਕਬੂਲ ਕਰਦਾ ਤੇ ਸਮੁੱਚੀ ਰਾਜਨੀਤੀ ਦਾ ਸਾਹਮਣਾ ਵੀ ਕਿਵੇਂ ਕਰਦਾ, ਚੁਣੌਤੀ ਆ ਉਹਨਾਂ ਲਈ।
ਜੀ।